ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਹੁਕਮ ਦੁਆਰਾ ਸਤਿਗੁਰਾਂ ਦਾ ਹੁਕਮ ਮੰਨ ਕੇ ਭਾਈ ਦਇਆ ਸਿੰਘ ਜੀ ਸਰਬੱਤ ਪੰਥ ਖਾਲਸੇ ਨੂੰ ਉਪਦੇਸ਼ ਦੇ ਰਹੇ ਨੇ। ਪਿਛਲੇ ਕੁਝ ਦਿਨਾਂ ਤੋਂ ਇਹ ਕਥਾ ਚੱਲ ਰਹੀ ਹੈ ਜੋ ਭਾਈ ਦਇਆ ਸਿੰਘ ਜੀ ਨੇ ਖਾਲਸੇ ਨੂੰ ਉਪਦੇਸ਼ ਦਿੱਤਾ ਹੈ। ਗੂੜ ਸਿਧਾਂਤ ਭਾਈ ਦਇਆ ਸਿੰਘ ਜੀ ਖਾਲਸੇ ਪੰਥ ਨੂੰ ਦੱਸ ਰਹੇ ਨੇ, ਉੱਥੇ ਸ਼ਾਸਤਰਾਂ ਦਾ ਗਿਆਨ ਵੀ ਦਿੱਤਾ ਹੈ, ਜਿਹੜੇ ਗੁਰਮਤਿ ਦੇ ਸਾਧਨ ਨੇ ਗੁਰਮਤਿ ਦੇ ਸਾਧਨਾਂ ਦਾ ਨਿਰਣਾ ਵੀ ਕੀਤਾ ਹੈ। ਹੁਣ ਜਿਹੜੀ ਕਥਾ ਚੱਲ ਰਹੀ ਹੈ ਗੁਰਮਤਿ ਸਾਧਨ ਦਾ ਨਿਰਣਾ ਹੈ, ਸਾਧਨਾ ਦਾ ਨਿਰਣਾ ਹੈ। ਭਾਈ ਦਇਆ ਸਿੰਘ ਜੀ ਕਹਿੰਦੇ ਕਿ ਗੁਰਸਿੱਖ ਦੇ ਅੰਦਰ ਖਿਮਾ ਦੀ ਬਿਰਤੀ ਹੋਣੀ ਚਾਹੀਦੀ ਹੈ, ਮਿੱਠਾ ਬੋਲਣ ਦਾ ਪ੍ਰਭਾਵ, ਭਾਵ ਗੁਰਸਿੱਖ ਦੀ ਰਸਨਾ ਤੋਂ ਹਰ ਵੇਲੇ ਮਿੱਠੇ ਬੋਲ ਹੀ ਨਿਕਲਣੇ ਚਾਹੀਦੇ ਹਨ। ਸਭ ਨਾਲ ਪਿਆਰ ਨਾਲ ਬੋਲਣਾ, ਸੁਹਿਰਦ ਭਾਵ ਨਾਲ ਬੋਲਣਾ, ਜਿੱਥੇ ਮਿੱਠ ਬੋਲੜਾ ਬਣਨਾ ਉੱਥੇ ਧਰਮ ਦੀ ਕਿਰਤ ਕਰਨੀ ਹੈ, ਵੰਡ ਕੇ ਛਕਣਾ, ਸਰੀਰ ਦੀ ਪਵਿੱਤਰਤਾ ਰੱਖਣੀ ਹੈ। ਉੱਥੇ ਨਾਲ ਕਥਾ ਸਰਵਣ ਕਰਨ ਦਾ ਵੀ ਹੁਕਮ ਭਾਈ ਦਇਆ ਸਿੰਘ ਨੇ ਕੀਤਾ ਹੈ ਕਿ 10 ਪਾਤਸ਼ਾਹੀਆਂ ਦਾ ਇਤਿਹਾਸ ਸਰਵਣ ਕਰਨਾ, ਗੁਰਬਾਣੀ ਦੀ ਕਥਾ ਸਰਵਣ ਕਰਨੀ, ਬ੍ਰਹਮ ਗਿਆਨ ਦੀ ਚਰਚਾ ਸਰਵਣ ਕਰਨੀ, 10 ਪਾਤਸ਼ਾਹੀਆਂ ਨੇ ਜੋ ਆਪਣੇ ਜੀਵਨ ਕਾਲ ਦੌਰਾਨ ਕੀਤਾ ਹੈ ਉਸ ਇਤਿਹਾਸ ਨੂੰ ਸਰਵਣ ਕਰਨਾ, ਫਿਰ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਦਰਸ਼ਨਾਂ ਅਤੇ ਇਸ਼ਨਾਨ ਦਾ ਮਹਾਤਮ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰਨਾ ਹੈ। ਇਸ਼ਨਾਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਬੈਠ ਕੇ ਕੀਰਤਨ ਸੁਣਨਾ ਹੈ। ਉਦੋਂ ਤੱਕ ਬੈਠ ਕੇ ਕੀਰਤਨ ਸੁਣਨਾ ਜਦੋਂ ਤੱਕ ਮਨ ਡਾਵਾਂ ਡੋਲ ਨਹੀਂ ਹੁੰਦਾ। ਜੇ ਮਨ ਡੋਲਦਾ ਹੈ ਤਾਂ ਉਹਨੂੰ ਅਡੋਲ ਕਰਨ ਦਾ ਯਤਨ ਕਰਨਾ ਹੈ, ਮਨ ਥਿਰ ਰੱਖ ਕੇ ਕੀਰਤਨ ਸੁਣਨਾ ਹੈ। ਔਰ ਪੁਰਬ ਦਾ ਦਿਨ ਹੋਵੇ, ਦਰਬਾਰ ਸਾਹਿਬ ਦਰਸ਼ਨ ਕਰਨੇ ਹਨ, ਜਾਂ ਫਿਰ ਮਹੀਨੇ ਬਾਅਦ, ਜੇ 6 ਮਹੀਨਿਆਂ ਬਾਅਦ, ਬਹੁਤੀ ਕਿਤੇ ਦੂਰ ਰਹਿੰਦੇ ਹੋ ਤਾਂ ਸਾਲ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਔਰ ਇਸ਼ਨਾਨ ਕਰਨੇ ਹਨ। ਭਾਈ ਦਇਆ ਸਿੰਘ ਜੀ ਨੇ ਇੱਥੋਂ ਤੱਕ ਬਚਨ ਕਹੇ ਨੇ ਕਿ ਗੁਰਸਿੱਖਾਂ ਦੇ ਘਰ ਜਨਮ ਲੈ ਕੇ ਜਿਹਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਦਰਸ਼ਨ ਤੇ ਇਸ਼ਨਾਨ ਨਹੀਂ ਕੀਤੇ ਉਹਨਾਂ ਦਾ ਜਨਮ ਵਿਅਰਥ ਹੈ, ਨਿਸ਼ਫਲ ਹੈ, ਉਹ ਕਾਹਨੂੰ ਮਾਤ ਲੋਕ ਵਿੱਚ ਆਏ ਨੇ। ਤੇ ਜਿਹੜੇ ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰਦੇ ਨੇ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਨੇ, ਉਹਨਾਂ ਦੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਨਿਵਿਰਤ ਹੋ ਜਾਂਦੇ ਹਨ ਔਰ ਚਾਰੇ ਪਦਾਰਥ ਗੁਰੂ ਸਾਹਿਬ ਦੀ ਸ਼ਰਨ ਵਿੱਚੋਂ ਪ੍ਰਾਪਤ ਹੋ ਜਾਂਦੇ ਹਨ। ਇਹ ਕਥਾ ਆਪਾਂ ਕੱਲ ਦੇ ਪ੍ਰਕਰਨ ਵਿੱਚ ਵਿਚਾਰੀ ਸੀ। ਹੋਰ ਅੱਗੇ ਉਪਦੇਸ਼ ਭਾਈ ਦਇਆ ਸਿੰਘ ਜੀ ਦੇ ਰਹੇ ਨੇ, ਭਗਤੀ ਦੱਸ ਰਹੇ ਨੇ ਕਿ ਗੁਰਸਿੱਖ ਦੇ ਹਿਰਦੇ ਚ ਭਗਤੀ ਭਾਵ ਵੀ ਹੋਣਾ ਚਾਹੀਦਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੇ ਬਚਨ, ਜੋ ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਲਿਖੇ ਹਨ, 5ਵੀਂ ਰੁੱਤ ਔਰ 46ਵੇਂ ਅੰਸੂ ਦੀ ਇਹ ਕਥਾ ਚੱਲ ਰਹੀ ਹੈ। ਸਰਵਣ ਕਰਨ ਤੋਂ ਪਹਿਲਾਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਚੌਪਈ ਤਿਸੈ ਨਿਤਾ ਪ੍ਰਤ ਭਗਤ ਦ੍ਰਿੜਾਵੈ।
ਔਰ ਕਹਿੰਦੇ ਭਾਈ ਆਪਣੇ ਹਿਰਦੇ ਵਿੱਚ ਭਗਤੀ ਭਾਵਨਾ ਜਿਹੜੀ ਆ ਉਹ ਨਿਤਾ ਪ੍ਰਤੀ ਦ੍ਰਿੜ ਕਰਨੀ ਹੈ। ਗੁਰਸਿੱਖੀ ਦੀ ਭਾਵਨਾ, ਭਗਤੀ ਭਾਵਨਾ ਹਿਰਦੇ ਚ ਦ੍ਰਿੜ ਕਰਨੀ। ਭਗਤੀ ਬੜੇ ਸੁੰਦਰ ਅਰਥ ਕਿਸੇ ਵਿਦਵਾਨ ਨੇ ਕੀਤੇ ਨੇ ਭਗਤ ਦੇ, ਭਾਉ ਗਿਆਨ ਤੇ ਤਿਆਗ ਦੇ ਮਿਸ਼ਰਨ ਨਾਲ ਭਗਤ ਬਣਦਾ ਹੈ। ਜਿੱਥੇ ਪ੍ਰੇਮ ਹੋਵੇ, ਗਿਆਨ ਹੋਵੇ ਔਰ ਤਿਆਗ ਹੋਵੇ, ਤੋ ਹਿਰਦੇ ਵਿੱਚ ਭਗਤੀ ਭਾਵ ਜਿਹੜੀ ਹੈ ਉਹ ਆਪਣੇ ਹਿਰਦੇ ਚ ਦ੍ਰਿੜ ਕਰਨੀ ਹੈ।
ਭਾਣਾ ਮੰਨਣ ਕੋ ਸਿੱਖ ਰਾਵੇ।
ਔਰ ਭਾਣਾ ਮੰਨਣਾ, ਹੁਕਮ ਦੇ ਵਿੱਚ ਰਹਿਣਾ, ਗੁਰਸਿੱਖਾਂ ਨੂੰ ਇਹ ਉਪਦੇਸ਼ ਦੇਣਾ ਵੀ ਭਾਣੇ ਵਿੱਚ ਰਹਿਣਾ ਭਾਈ। ਇੱਕ ਤਾਂ ਭਗਤੀ ਦ੍ਰਿੜ ਕਰਾਉਣੀ ਹੈ, ਦੂਜਾ ਭਾਣਾ ਮੰਨਣਾ ਸਿਖਾਉਣਾ, ਭਾਣੇ ਵਿੱਚ ਰਹਿਣਾ, ਹੁਕਮ 'ਚ ਰਹਿਣਾ। ਸਿੱਖੀ ਦੀ ਪਰਿਭਾਸ਼ਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਦੱਸੀ ਹੈ ਸਿੱਖ ਦੀ ਪਰਿਭਾਸ਼ਾ ਕਿ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਭਾਣੇ ਵਿੱਚ, ਗੁਰੂ ਦੇ ਹੁਕਮ 'ਚ, ਸਤਿਗੁਰਾਂ ਦੀ ਰਜ਼ਾ ਵਿੱਚ ਚੱਲਦਾ ਉਹ ਗੁਰਸਿੱਖ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਦੇ ਵਿੱਚ ਚੱਲਣਾ, ਰਜ਼ਾ ਦੇ ਵਿੱਚ ਚੱਲਣਾ ਗੁਰਸਿੱਖ ਨੇ। ਸਤਿਗੁਰਾਂ ਦੇ ਹੁਕਮ 'ਚੋਂ ਬਾਹਰ ਨਹੀਂ ਚੱਲਣਾ, ਰਜ਼ਾ ਤੋਂ ਬਾਹਰ ਨਹੀਂ ਚੱਲਣਾ, ਚੱਲ ਵੀ ਨਹੀਂ ਸਕਦੇ। ਸਤਿਗੁਰਾਂ ਦੀ ਰਜ਼ਾ ਤੋਂ ਆਪਾਂ ਬਾਹਰ ਨਹੀਂ ਚੱਲ ਸਕਦੇ, ਕਿਉਂਕਿ ਜੋ ਕੁਝ ਵੀ ਵਰਤ ਰਿਹਾ ਪਰਮੇਸ਼ਰ ਦੇ ਹੁਕਮ 'ਚ ਹੀ ਵਰਤ ਰਿਹਾ। ਇਸ ਕਰਕੇ ਹੁਕਮ ਨੂੰ ਸੱਤ ਕਰਕੇ, ਮਿੱਠਾ ਕਰਕੇ ਮੰਨਣਾ ਸਾਡਾ ਫਰਜ਼ ਹੈ। ਮਨਾਓ ਨੇ ਫਿਰ ਵੀ ਲੈਣਾ, ਭਾਵੇਂ ਅਸੀਂ ਮਿੱਠਾ ਕਰਕੇ ਨਾ ਮੰਨੀਏ, ਮਨਾਓ ਨੇ ਫਿਰ ਵੀ ਲੈਣਾ, ਕਿਉਂਕਿ ਬਲੀ ਹੈ, ਉਹਦੇ ਅੱਗੇ ਜ਼ੋਰ ਨਹੀਂ ਹੈ। ਇਸ ਕਰਕੇ ਪਹਿਲਾਂ ਇਸ ਗੁਰਸਿੱਖੀ ਭਾਵਨਾ ਵਿੱਚ ਰਹਿੰਦਿਆਂ ਉਹਨੂੰ ਮਿੱਠਾ ਕਰਕੇ, ਭਲਾ ਕਰਕੇ ਮੰਨ ਲੈਣਾ। ਭਾਣਾ ਮੰਨਣ ਦੀ ਜਾਚ ਦੱਸਣ ਵਾਸਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਤੱਤੀ ਤਵੀ 'ਤੇ ਬੈਠੇ, ਦੇਗ ਦੇ ਉਬਲਦੇ ਪਾਣੀ ਵਿੱਚ ਉਬਲੇ ਤਪਦਾ ਹੋਇਆ ਰੇਤਾ ਤਨ 'ਤੇ ਪਵਾਉਂਦਿਆਂ ਆਪਣੀ ਰਸਨਾ ਤੋਂ, ਆਪਣੇ ਬੁਖਾਰ ਬਿੰਦ ਤੋਂ ਬਚਨ ਉਚਾਰਨ ਕੀਤਾ, ਤੇਰਾ ਕੀਆ ਮਿੱਠਾ ਲੱਗੈ। ਹੇ ਵਾਹਿਗੁਰੂ, ਇਹ ਤੇਰਾ ਕੀਤਾ ਔਰ ਮੈਨੂੰ ਮਿੱਠਾ ਲੱਗ ਰਿਹਾ। ਇੱਦਾਂ ਦੀ ਪ੍ਰਵਿਰਤੀ ਬਣਾ ਕੇ ਰੱਖਣੀ ਹੈ। ਸਿੱਖ ਨੇ ਭਾਣਾ ਮੰਨਣ ਦੀ ਜਾਚ ਸਿਖਾਉਣੀ ਹੈ।
ਕਸ਼ਟ ਆਪ ਦਾ ਪਰੇ ਜੇ ਕੋਈ,
ਮੰਨ ਲਓ ਕਿਸੇ ਪ੍ਰਕਾਰ ਦਾ ਕੋਈ ਕਸ਼ਟ ਆ ਜਾਂਦਾ। ਜ਼ਿੰਦਗੀ ਹੈ, ਜ਼ਿੰਦਗੀ ਨਾਮ ਸੰਘਰਸ਼ ਦਾ ਹੈ, ਤੇ ਜ਼ਿੰਦਗੀ ਦੇ ਸੰਘਰਸ਼ ਦੇ ਵਿੱਚ ਕਈ ਪ੍ਰਕਾਰ ਦੇ ਕਸ਼ਟ ਆ ਜਾਂਦੇ ਨੇ, ਕਈ ਪ੍ਰਕਾਰ ਦੀਆਂ ਪਦਾਵਾਂ ਵਿਪਤਾਵਾਂ ਆ ਜਾਂਦੀਆਂ ਨੇ। ਜੀਵਨ ਜੋ ਹੈ, ਜੀਵਨ ਦੇ ਵਿੱਚ ਉਤਰਾਅ ਚੜਾਅ ਤਾਂ ਆਉਂਦੇ ਰਹਿੰਦੇ ਨੇ। ਕਹਿੰਦੇ ਜੇ ਮਨੁੱਖੀ ਜ਼ਿੰਦਗੀ ਨੂੰ ਜਿਉਂਦਿਆਂ ਜੇ ਕਿਸੇ ਪ੍ਰਕਾਰ ਦਾ ਕੋਈ ਕਸ਼ਟ ਜਾਂ ਕਿਸੇ ਪ੍ਰਕਾਰ ਦੀ ਕੋਈ ਆਪਦਾ ਆ ਜਾਂਦੀ ਹੈ,
ਕਿਦੋਂ ਸਰੀਰ ਬਿਖੈ ਰੁੱਜ ਹੋਈ,
ਜਾਂ ਫਿਰ ਸਰੀਰ ਦੇ ਵਿੱਚ ਕੋਈ ਰੋਗ ਹੋ ਜਾਂਦਾ ਹੈ। ਸਰੀਰ ਦਾ ਵੀ ਧਰਮ ਹੈ ਰੋਗੀ ਹੋ ਸਕਦਾ ਹੈ, ਜਾਂ ਫਿਰ ਕਿਸੇ ਪ੍ਰਕਾਰ ਦਾ ਕੋਈ ਰੋਗ ਸਰੀਰ ਤੇ ਆ ਜਾਂਦਾ ਹੈ।
ਬਿਪਰੈ ਸੁੱਤ ਬਿਤ ਆਦਿਕ ਮਾਈ,
ਜਾਂ ਫਿਰ ਕੋਈ ਉਲਟੀ ਗੱਲ ਹੋ ਜਾਂਦੀ ਹੈ, ਪੁੱਤਰ ਆਗਿਆ ਤੋਂ ਬਾਹਰ ਚਲਿਆ ਜਾਂਦਾ, ਬੱਚੇ ਆਗਿਆ ਨਹੀਂ ਮੰਨਦੇ, ਬੱਚੇ ਉਲਟ ਹੋ ਜਾਂਦੇ ਨੇ, ਮਾਂ ਪਿਓ ਦੀ ਆਗਿਆ ਤੋਂ ਬਾਹਰ ਚਲੇ ਜਾਂਦੇ ਨੇ, ਜਾਂ ਫਿਰ ਕਿਸੇ ਪ੍ਰਕਾਰ ਨਾਲ ਧਨ ਦਾ ਨਾਸ ਹੋ ਜਾਂਦਾ, ਮਾਇਆ ਰੁਪਈਆ ਧਨ ਸੰਪਦਾ ਵਿਭੂਤੀ ਖਤਮ ਹੋ ਜਾਂਦੀ ਹੈ।
ਪਰਾਰ ਬੱਧ ਕਰ ਹੋਏ ਕੁਛ ਜਾਈ,
ਪਰਾ ਲਬਦ ਕਰਕੇ ਚਾਹੋ ਕੁਝ ਵੀ ਹੋ ਜਾਏ, ਜਿਹੜੀ ਸਾਡੀ ਪਰਾ ਲਬਦ ਹੈ ਉਹਦੇ ਮੁਤਾਬਕ ਹੀ ਹੋਣਾ ਨਾ ਸਾਰਾ ਕੁਝ। ਜੇ ਸਰੀਰ ਨੂੰ ਰੋਗ ਲੱਗਣਾ ਉਹ ਵੀ ਪਰਾ ਲਬਦ ਨਾਲ ਲੱਗਣਾ, ਜੇ ਕਿਸੇ ਪ੍ਰਕਾਰ ਦਾ ਕੋਈ ਦੁੱਖ ਆਉਣਾ ਉਹ ਵੀ ਪਰਾ ਲਬਦ ਨਾਲ ਹੀ ਆਉਣਾ, ਜੇ ਧਨ ਸੰਪਦਾ ਨਸ਼ਟ ਹੋਣੀ ਹੈ ਉਹ ਵੀ ਪਰਾ ਲਬਦ ਨਾਲ ਹੀ ਹੋਣੀ ਹੈ, ਜੇ ਬੱਚੇ ਪੁੱਤਰ ਆਗਿਆ ਤੋਂ ਬਾਹਰ ਚੱਲਦੇ ਨੇ ਉਹ ਵੀ ਪਰਾ ਲਬਦ ਮੁਤਾਬਕ ਹੀ ਹੋਣਾ। ਜੋ ਕੁਝ ਵੀ ਹੋਣਾ ਉਹ ਇਹ ਸਮਝ ਲਓ ਵੀ ਪਰਾ ਲਬਦ ਮੁਤਾਬਕ ਹੀ ਹੋਣਾ ਹੈ।
ਪ੍ਰਭ ਮੈਂ ਦੋਸ਼ ਨਾ ਰੋਪੈ ਕੋਈ ਨਾ,
ਇਹ ਸਮਝੇ ਕਿ ਮੇਰੀ ਪਰਾ ਲਬਦ ਹੀ ਐਸੀ ਹੈ, ਪਰਮਾਤਮਾ ਵਿੱਚ ਦੋਸ਼ ਨਾ ਰੋਪੇ ਕਿ ਰੱਬਾ ਤੂੰ ਏਦਾਂ ਨਹੀਂ ਸੀ ਕਰਨਾ। ਅਕਸਰ ਲੋਕ ਪਰਮੇਸ਼ਰ ਵਿੱਚ ਦੋਸ਼ ਰੋਪਦੇ ਨੇ ਨਾ, ਜੇ ਕੋਈ ਕਸ਼ਟ ਆ ਜਾਏ, ਦੁੱਖ ਆ ਜਾਏ ਤੇ ਰੱਬ ਨੂੰ ਤਾਨੇ ਮਾਰਦੇ ਨੇ, ਪਰਮੇਸ਼ਰ ਵਿੱਚ ਦੋਸ਼ ਰੋਪਦੇ ਨੇ। ਪਰ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਕਿੰਨਾ ਵਧੀਆ ਉਪਦੇਸ਼ ਦੇ ਕੇ ਸਿਖਾਇਆ। ਮਹਾਰਾਜ ਜੀ ਨੇ ਰਾਗ ਨੱਟ ਵਿੱਚ ਬਚਨ ਉਚਾਰਨ ਕੀਤੇ, ਉਲਾਹ ਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ ਏਦਾਂ ਦੀ ਬਿਰਤੀ ਬਣਾਉਣੀ ਹੈ ਸਿੱਖ ਨੇ ਉਲਾਂਭਾ ਨਹੀਂ ਦੇਣਾ ਪ੍ਰਮਾਤਮਾ ਨੂੰ ਨਹੀਂ ਕਹਿਣਾ ਰੱਬਾ ਤੂੰ ਏਦਾਂ ਨਹੀਂ ਕੀਤਾ ਪਾਰ ਬ੍ਰਹਮ ਪਰਮੇਸ਼ਰ ਦੇ ਵਿੱਚ ਕੋਈ ਦੋਸ਼ ਨਹੀਂ ਰੋਪਣਾ ਇਹ ਸਮਝਣਾ ਕਿ ਮੇਰੀ ਪਰਾ ਲਭਦ ਹੈ ਤੇ ਵਾਕਈ ਹੁੰਦੀ ਵੀ ਪਰਾ ਲਭਦੀ ਹੈ ਦੁੱਖ ਸੁੱਖ ਜਿਹੜੇ ਨੇ ਉਹ ਸਾਡੀ ਪਰਾ ਲਭਦ ਮੁਤਾਬਕ ਹੀ ਸਾਨੂੰ ਭੋਗਣੇ ਪੈਂਦੇ ਨੇ ਜਿਸ ਤਰ੍ਹਾਂ ਦੀ ਪਰਾ ਲਭਦ ਹੈ ਆਪਾਂ ਜਦੋਂ ਇਹ ਕਥਾ ਸ਼ੁਰੂ ਕੀਤੀ ਸੀ ਜਿੱਥੇ ਕਿਰਿਆ ਮਾਨ ਸੰਚਿਤ ਤੇ ਪ੍ਰਾਰਬਧ ਕਰਮਾਂ ਦਾ ਤਿੰਨ ਪ੍ਰਕਾਰ ਦੇ ਕਰਮਾਂ ਦਾ ਜ਼ਿਕਰ ਆਇਆ ਸੀ ਨਾ 21 ਦਸੰਬਰ ਨੂੰ ਇਹ ਕਥਾ ਪ੍ਰਾਰੰਭ ਹੋਈ ਸੀ ਤੇ ਉਸ ਦਿਨ ਤਿੰਨ ਪ੍ਰਕਾਰ ਦੇ ਕਰਮਾਂ ਦਾ ਨਿਰਣਾ ਹੋਇਆ ਸੀ ਤੇ ਮਹਾਂਪੁਰਖਾਂ ਨੇ ਭਾਈ ਦਇਆ ਸਿੰਘ ਜੀ ਨੇ ਦੱਸਿਆ ਸੀ ਕਿ ਜਿਹੜੀ ਪਰਾ ਲੱਭਦ ਹੈ ਇਹ ਬ੍ਰਹਮ ਗਿਆਨੀਆਂ ਨੂੰ ਵੀ ਭੋਗਣੀ ਪੈਂਦੀ ਹੈ ਕਿ ਜਿਹੜਾ ਕੋਈ ਬ੍ਰਹਮ ਗਿਆਨੀ ਆਤਮ ਗਿਆਨੀ ਹੈ ਨਾ ਇਹ ਉਹਨਾਂ ਨੂੰ ਵੀ ਭੋਗਣੀ ਪੈਂਦੀ ਹੈ ਇਹ ਉਹ ਤੀਰ ਹੈ ਜਿਹੜਾ ਕਮਾਨ ਦੇ ਵਿੱਚੋਂ ਨਿਕਲ ਚੁੱਕਾ ਇਹਨੇ ਜਾ ਕੇ ਨਿਸ਼ਾਨੇ ਤੇ ਵੱਜਣਾ ਹੀ ਵੱਜਣਾ ਇੱਕ ਤੀਰ ਹਾਲੇ ਚਿਲੇ ਤੇ ਚਾੜਿਆ ਤੇ ਇੱਕ ਤੀਰ ਉਹ ਹੈ ਜਿਹੜਾ ਪੱਥੇ ਚ ਪਿਆ ਜਿਹੜੇ ਪੱਥੇ ਵਿੱਚ ਪਏ ਨੇ ਜਾਂ ਚਿਲੇ ਤੇ ਚਾੜਿਆ ਹੋਇਆ ਤੀਰ ਉਹ ਤਾਂ ਰੋਕੇ ਜਾ ਸਕਦੇ ਨੇ ਉਹ ਕਿਰਿਆਮਾਨ ਤੇ ਸੰਚਿਤ ਕਰਮ ਨੇ ਉਹ ਤਾਂ ਖਤਮ ਕੀਤੇ ਜਾ ਸਕਦੇ ਨੇ ਪਰ ਜਿਹੜਾ ਤੀਰ ਕਮਾਨ ਚੋਂ ਨਿਕਲ ਚੁੱਕਾ ਹੈ ਉਹ ਪਰਾ ਲੱਭਦਾ ਹੈ ਉਹ ਅਗਿਆਨੀ ਨੂੰ ਵੀ ਭੋਗਣੀ ਪੈਂਦੀ ਹੈ ਤੇ ਬ੍ਰਹਮ ਗਿਆਨੀ ਨੂੰ ਵੀ ਭੋਗਣੀ ਪੈਂਦੀ ਹੈ ਉਹ ਬ੍ਰਹਮ ਗਿਆਨੀਆਂ ਨੂੰ ਵੀ ਭੋਗਣੀ ਪੈਂਦੀ ਹੈ ਇਸ ਕਰਕੇ ਇਹ ਗੱਲ ਸਾਰੇ ਸਮਝ ਲਓ ਭਾਈ ਦਇਆ ਸਿੰਘ ਜੀ ਕਹਿੰਦੇ ਕਿ ਕੁਝ ਵੀ ਦੁੱਖ ਸੁੱਖ ਪ੍ਰਾਪਤ ਹੁੰਦਾ ਤੇ ਆਪਣੀ ਪਰਾ ਲੱਭਦ ਮੁਤਾਬਕ ਜਾਣੋ ਪਰਮੇਸ਼ਰ ਵਿੱਚ ਦੋਸ਼ ਨਹੀਂ ਆਰੋਪਣਾ ਕਦੇ ਗੁਰਸਿੱਖ ਨੇ ਕਦੇ ਪਰਮੇਸ਼ਰ ਦੇ ਵਿੱਚ ਦੋਸ਼ ਨਹੀਂ ਆਰੋਪਣਾ
ਨੀਕੋ ਲਖੇ ਦੀਨ ਮਨ ਹੋਏ ਨਾ
ਔਰ ਹਮੇਸ਼ਾ ਪ੍ਰਮਾਤਮਾ ਦੇ ਕੀਤੇ ਨੂੰ ਨੀਕਾ ਜਾਣੇ ਭਲਾ ਕਰਕੇ ਜਾਣੇ ਔਰ ਕਦੇ ਆਪਣੇ ਹਿਰਦੇ ਚ ਦੁਖੀ ਨਾ ਹੋਵੇ ਇਹ ਸਮਝੇ ਵੀ ਹੁਕਮ ਹੈ ਪਰਮੇਸ਼ਰ ਦਾ ਇਹ ਭਾਣਾ ਹੈ ਅਕਾਲ ਪੁਰਖ ਦਾ ਇਹ ਸਮਝੇ ਆਪਣੇ ਹਿਰਦੇ ਵਿੱਚ ਕਦੇ ਦੁਖੀ ਨਾ ਹੋਵੇ ਜਿਹੜੀ ਹੋਣੀ ਆ ਉਹ ਤਾਂ ਖਾਲਸਾ ਜੀ ਵਰਤ ਕੇ ਰਹਿਣੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜਿਸ ਵੇਲੇ ਸ਼ਹੀਦੀ ਦੇਣ ਗਏ ਨੇ ਤੇ ਮਾਤਾ ਨਾਨਕੀ ਜੀ ਦੀਆਂ ਅੱਖਾਂ ਭਰ ਆਈਆਂ ਮਾਤਾ ਗੁਜਰੀ ਜੀ ਦੇ ਵੀ ਨੇਤਰ ਭਰ ਆਏ ਤੇ ਜਗਤ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਸਲੋਕ ਉਚਾਰਿਆ ਮਾਤਾ ਨੂੰ ਉਪਦੇਸ਼ ਦਿੰਦਿਆਂ ਆਖਿਆ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਅਨਹੋਣੀ ਹੋਵੇ ਫਿਰ ਤਾਂ ਚਿੰਤਾ ਕਰੀਏ ਪਰ ਜਿਹੜੀ ਹੋਣੀ ਆ ਉਹ ਤਾਂ ਵਰਤ ਕੇ ਰਹਿਣੀ ਉਹਦੀ ਕਾਹਦੀ ਚਿੰਤਾ ਕਰਨੀ ਉਹਦਾ ਕਾਹਦਾ ਫਿਕਰ ਕਰਨਾ ਇਸ ਕਰਕੇ ਹੁਕਮ ਮੰਨਣਾ ਪਰਮੇਸ਼ਰ ਦਾ ਭਾਣਾ ਮੰਨਦਿਆਂ ਹੋਇਆਂ ਪਰਮੇਸ਼ਰ ਦੇ ਭਾਣੇ ਨੂੰ ਭਲਾ ਕਰਕੇ ਮੰਨਦਿਆਂ ਹੋਇਆਂ ਆਪਣੇ ਹਿਰਦੇ ਵਿੱਚ ਦੁਖੀ ਨਹੀਂ ਹੋਣਾ
ਭਲਾ ਕਰੇ ਪਰਮੇਸ਼ਰ ਮੇਰਾ ਅੱਗ ਫਲ ਨਿਬਰੈ ਮੈਂ ਨਿਤ ਚੇਰਾ
ਆਪਣੇ ਮਨ ਵਿੱਚ ਇਸ ਤਰ੍ਹਾਂ ਜਾਣੇ ਭਾਈ ਦਇਆ ਸਿੰਘ ਕਹਿੰਦੇ ਜੇ ਕੋਈ ਦੁੱਖ ਆ ਜਾਂਦਾ ਹੈ ਕੋਈ ਵਿਪਤਾ ਆ ਜਾਂਦੀ ਹੈ ਤੇ ਸਗੋਂ ਆਪਣੇ ਮਨ ਚ ਇਸ ਤਰ੍ਹਾਂ ਜਾਣੇ ਕਿ ਮੇਰਾ ਪਰਮੇਸ਼ਰ ਭਲਾ ਹੀ ਕਰ ਰਿਹਾ ਮੇਰੇ ਪਾਪਾਂ ਦਾ ਨਿਬੇੜਾ ਕਰ ਰਿਹਾ ਮੇਰੇ ਪਾਪ ਕਰਮ ਨਿਬੜ ਰਹੇ ਨੇ ਮੇਰੇ ਜਿਹੜੇ ਕੀਤੇ ਪਾਪ ਕਰਮ ਨੇ ਉਹ ਕੱਟੇ ਜਾ ਰਹੇ ਨੇ ਇਹ ਸਮਝੇ ਏਦਾਂ ਦੀ ਬਿਰਤੀ ਬਣਾ ਕੇ ਰੱਖੇ ਜੇ ਕੋਈ ਦੁੱਖ ਆ ਜਾਏ ਕੋਈ ਅਪਦਾ ਵਿਪਤਾ ਆ ਜਾਏ ਜੇ ਸਰੀਰ ਨੂੰ ਕੋਈ ਰੋਗ ਲੱਗ ਜਾਏ ਤਾਂ ਇਹ ਸਮਝੇ ਕਿ ਮੇਰਾ ਪਰਮੇਸ਼ਰ ਭਲਾ ਕਰ ਰਿਹਾ ਔਰ ਮੇਰੇ ਜਿਹੜੇ ਪਾਪ ਕਰਮ ਨੇ ਅੱਗ ਕਰਮ ਨੇ ਉਹਨਾਂ ਅਗਾਂ ਦਾ ਪਾਪਾਂ ਦਾ ਨਾਸ ਹੋ ਰਿਹਾ ਮੇਰੇ ਪਾਪ ਕਰਮ ਪਰਮੇਸ਼ਰ ਨਿਬੇੜ ਰਿਹਾ
ਇਤਿਆਦਿਕ ਬੋਰ ਦੇ ਮਝਾਰ
ਇਤਿਆਦਿਕ ਆਪਣੇ ਹਿਰਦੇ ਚ ਇਸ ਤਰ੍ਹਾਂ ਦੀ ਵਿਚਾਰ ਕਰੇ ਇਸ ਤਰ੍ਹਾਂ ਦੀ ਆਪਣੇ ਹਿਰਦੇ ਚ ਵਿਚਾਰ ਨੂੰ ਵਿਚਾਰੇ
ਹਰਖੈ ਈਸ਼ਵਰ ਕ੍ਰਿਤ ਵਿਚਾਰ
ਪਰਮਾਤਮਾ ਦੀ ਈਸ਼ਵਰ ਦੀ ਕ੍ਰਿਤ ਵਿਚਾਰ ਕੇ ਆਪਣੇ ਹਿਰਦੇ ਵਿੱਚ ਹਰਖ ਰੱਖੇ ਖੁਸ਼ੀ ਰੱਖੇ ਆਪਣੇ ਹਿਰਦੇ ਨੂੰ ਵਿਗਾਸ ਵਿੱਚ ਰੱਖੇ ਕਦੇ ਆਪਣੇ ਹਿਰਦੇ ਚ ਸੋਗ ਦੀ ਦੁੱਖ ਦੀ ਬਿਰਤੀ ਨਾ ਬਣਾਵੇ ਸਗੋਂ ਸਦਾ ਵਿਗਾਸ ਵਿੱਚ ਰਹੇ, ਜਿਵੇਂ ਭਗਤਾਂ ਦੇ ਹਿਰਦਿਆਂ ਚ ਸਦਾ ਵਿਗਾਸ ਰਹਿੰਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਉਹ ਸਦਾ ਵਿਗਾਸ ਵਿੱਚ ਸਦਾ ਖੇੜੇ ਚ ਰਹਿੰਦੇ ਨੇ। ਏਦਾਂ ਆਪਣੇ ਹਿਰਦੇ ਨੂੰ ਸਦਾ ਵਿਗਾਸ ਵਿੱਚ ਖੇੜੇ ਵਿੱਚ ਰੱਖੇ।
ਕਰ ਨਿਹਾਰ ਨਾ ਦੂਜਾ ਕੋਈ,
ਇਹ ਸਮਝ ਲਵੋ ਆਪਣੇ ਮਨ ਵਿੱਚ ਕਿ ਈਸ਼ਵਰ ਤੋਂ ਬਿਨਾਂ ਕੋਈ ਦੂਜਾ ਕਰਨ ਵਾਲਾ ਨਹੀਂ ਹੈ। ਜੋ ਕੁਝ ਕਰਨ ਵਾਲਾ ਕਰਾਉਣ ਵਾਲਾ ਉਹ ਈਸ਼ਵਰ ਪ੍ਰਮਾਤਮਾ ਹੈ। ਕਰਨ ਕਰਾਵਣ ਆਪੇ ਆਪ, ਮਾਨਖ ਕਹਿ ਕਿਛ ਨਾਹੀਂ ਹਾਥ, ਬੰਦੇ ਦੇ ਹੱਥ ਕੁਝ ਨਹੀਂ। ਕਰਨ ਤੇ ਕਰਾਉਣ ਹਾਰ ਵਾਹਿਗੁਰੂ ਪਰਮੇਸ਼ਰ ਹੈ, ਈਸ਼ਵਰ ਹੈ। ਇਹ ਆਪਣੇ ਮਨ ਵਿੱਚ ਜਾਣ ਲਵੇ।
ਜੇ ਹਰ ਕਰੇ ਤਾਂ ਬੁਰੀ ਨਾ ਹੋਈ,
ਇਹ ਦੱਸੋ ਵੀ ਜੇ ਪਰਮਾਤਮਾ ਕਰੇ, ਪਰਮੇਸ਼ਰ ਕਰੇ ਤੇ ਉਹਦਾ ਕੀਤਾ ਕਦੇ ਬੁਰਾ ਹੋ ਸਕਦਾ? ਬੰਦਾ ਕਰੇ ਤੇ ਬੰਦੇ ਦੇ ਕੀਤਿਆਂ ਤਾਂ ਬੁਰਾ ਹੋ ਸਕਦਾ, ਪਰ ਜੇ ਪਰਮੇਸ਼ਰ ਕਰੇ ਤੇ ਪਰਮੇਸ਼ਰ ਦੇ ਕੀਤਿਆਂ ਭਲਾ ਬੁਰਾ ਹੋ ਸਕਦਾ? ਤਿਸ ਤੇ ਹੋਏ ਸੋ ਨਾਹੀ ਬੁਰਾ। ਸੁਖਮਣੀ ਸਾਹਿਬ ਦੀ ਪਾਵਨ ਪੰਗਤੀ, ਜੋ ਪਰਮੇਸ਼ਰ ਵੱਲੋਂ ਹੁੰਦਾ ਉਹ ਬੁਰਾ ਨਹੀਂ ਹੁੰਦਾ। ਇਸ ਕਰਕੇ ਕਹਿੰਦੇ ਭਲਾ ਹੀ ਬੁਰਾ ਨਹੀਂ, ਸਭ ਭਲਾ ਹੀ ਹੈ ਰੇ, ਕੁਝ ਵੀ ਬੁਰਾ ਨਹੀਂ ਹੋ ਰਿਹਾ। ਜੋ ਹੋ ਰਿਹਾ ਉਹ ਭਲਾ ਹੀ ਹੋ ਰਿਹਾ, ਕਿਉਂਕਿ ਪਰਮੇਸ਼ਰ ਦੇ ਹੁਕਮ ਚ ਹੋ ਰਿਹਾ ਹੈ, ਪਰਮਾਤਮਾ ਦੇ ਹੁਕਮ ਚ ਹੋ ਰਿਹਾ ਹੈ। ਇਸ ਕਰਕੇ ਜੇ ਪਰਮੇਸ਼ਰ ਕਰੇ ਤੇ ਪਰਮੇਸ਼ਰ ਕਰਨ ਹਾਰ ਹੈ, ਉਹਦੇ ਤੋਂ ਭਲਾ ਕਿਵੇਂ ਬੁਰੀ ਹੋ ਸਕਦੀ ਹੈ, ਬੁਰਾ ਹੋ ਸਕਦਾ ਹੈ?
ਇਹ ਨਿਸ਼ਚਾ ਗੁਰ ਭਲੇ ਟਿਕਾਵੇ,
ਇਸ ਦਾ ਨਿਸ਼ਚਾ ਗੁਰੂ ਦੇ ਉੱਤੇ ਗੁਰਸਿੱਖ ਆਪਣੇ ਮਨ ਚ ਟਿਕਾਵੇ ਕਿ ਮੇਰਾ ਗੁਰੂ, ਮੇਰਾ ਪਰਮੇਸ਼ਰ ਜੋ ਕਰ ਰਿਹਾ ਉਹ ਭਲਾ ਹੀ ਕਰ ਰਿਹਾ। ਏਦਾਂ ਦਾ ਨਿਸ਼ਚਾ ਆਪਣੇ ਗੁਰੂ ਦੇ ਉੱਤੇ ਟਿਕਾ ਲਵੇ।
ਈਸ਼ਰ ਕੀ ਕਿਰਤ ਪਾਰੇ ਹਰ ਖਾਵੇ,
ਔਰ ਈਸ਼ਵਰ ਦੀ ਜਿਹੜੀ ਕਿਰਤ ਹੈ ਉਹਨੂੰ ਭਲਾ ਕਰਕੇ, ਸਤ ਕਰਕੇ ਆਪਣੇ ਹਿਰਦੇ ਵਿੱਚ ਜਾਣੇ। ਜਿਵੇਂ ਪੰਜਵੇਂ ਪਾਤਸ਼ਾਹ ਦੇ ਬਚਨ ਨੇ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸ਼ਲ ਸਮਾਨਾ। ਮੇਰਾ ਪਿਆਰਾ ਮਿੱਤਰ ਗੁਰੂ ਜੋ ਕਰ ਰਿਹਾ ਉਹ ਭਲਾ ਹੀ ਕਰ ਰਿਹਾ, ਉਸ ਨੂੰ ਅਸੀਂ ਭਲਾ ਕਰਕੇ ਮੰਨਦੇ ਹਾਂ। ਆਪਣੇ ਪਿਆਰੇ ਮਿੱਤਰ ਦੇ ਕੀਤੇ ਹੋਏ ਕਰਤਬਾਂ ਨੂੰ ਮੈਂ ਖੁਸ਼ੀ ਖੁਸ਼ੀ ਪ੍ਰਵਾਨ ਕਰਦਾ ਹਾਂ। ਇਸ ਕਰਕੇ ਉਹਦੀ, ਈਸ਼ਵਰ ਦੀ ਕਿਰਤ ਜਾਣ ਕੇ ਆਪਣੇ ਹਿਰਦੇ ਵਿੱਚ ਹਰਖ ਰੱਖੇ, ਖੁਸ਼ੀ ਰੱਖੇ।
ਨਿਸ ਦਿਨ ਲਿਵ ਲਾਵਨ ਸਤਨਾਮ,
ਰਾਤ ਦਿਨ ਆਪਣੇ ਹਿਰਦੇ ਵਿੱਚ ਸੱਚੇ ਨਾਮ ਨਾਲ ਲਿਵ ਲਾ ਕੇ ਰੱਖੇ ਤੇ ਜਪਦਾ ਰਹੇ ਸਤਨਾਮ ਸ੍ਰੀ ਵਾਹਿਗੁਰੂ, ਜਪਦਾ ਹੀ ਰਹੇ ਹਰ ਵੇਲੇ ਇਸ ਨਾਮ ਨਾਲ ਆਪਣੀ ਲਿਵ ਲਾ ਕੇ ਰੱਖੇ, ਆਪਣੀ ਸੁਰਤ ਹਰ ਵੇਲੇ ਨਿਰੰਕਾਰ ਦੇ ਇਸ ਪਵਿੱਤਰ ਪਾਵਨ ਨਾਮ ਵਿੱਚ ਜੋੜ ਕੇ ਰੱਖੇ।
ਪੁਨ ਉਪਦੇਸ਼ ਇਹ ਅਭਿਰਾਮ,
ਫਿਰ ਇਹੀ ਉਪਦੇਸ਼ ਦੇਵੇ ਅੱਗੇ ਵੀ, ਅੱਗੇ ਵੀ ਇਹੀ ਉਪਦੇਸ਼ ਦੇਵੇ, ਆਪ ਵੀ ਇਸ ਤਰ੍ਹਾਂ ਕਰੇ ਤੇ ਅੱਗੇ ਵੀ ਜੇ ਕੋਈ ਮਿਲੇ, ਕੋਈ ਮਾਈ ਭਾਈ ਮਿਲੇ ਤੇ ਉਹਨੂੰ ਵੀ ਇਹੀ ਉਪਦੇਸ਼ ਦੇਵੇ।
ਉਠਤ ਬੈਠਤ ਸੋਵਤ ਚਾਲੋ,
ਇਹ ਉਪਦੇਸ਼ ਦੇਵੇ ਕਿ ਭਾਈ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਚੱਲਦਿਆਂ ਜੋ ਵੀ ਕਿਰਿਆ ਕਰ ਰਹੇ ਹੋ,
ਕ੍ਰਿਤ ਕਰ ਬੇ ਮੈਂ ਨਾਮ ਸੰਭਾਲੋ,
ਕੋਈ ਵੀ ਕੰਮ ਕਰ ਰਹੇ ਹੋ ਹਰ ਵੇਲੇ ਪਰਮੇਸ਼ਰ ਦੇ ਨਾਮ ਦਾ ਜਾਪ ਜਪਦੇ ਰਹੋ। ਉਠਤ ਬੈਠਤ ਸੋਵਤ ਜਾਗਤ, ਇਹੋ ਮਨ ਤੁਜੈ ਚਿਤਾਰੈ, ਏਦਾਂ ਦੀ ਅਵਸਥਾ ਆਪਣੀ ਭਾਈ ਬਣਾਓ, ਉਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਇੱਕ ਪ੍ਰਕਾਰ ਦੀ ਕ੍ਰਿਤ ਕਰਦਿਆਂ ਪਰਮੇਸ਼ਰ ਦੇ ਨਾਮ ਦੀ ਸੰਭਾਲਣਾ ਕਰੋ।
ਹੱਥ ਪਾਂਵ ਤੇ ਕਾਰ ਸੁਧਾਰੋ,
ਕੰਮ ਤਾਂ ਹੱਥਾਂ ਪੈਰਾਂ ਨਾਲ ਹੀ ਕਰਨਾ ਨਾ, ਮਨ ਤੇ ਨਹੀਂ, ਮਨ ਨੇ ਤੇ ਕੰਮ ਨਹੀਂ ਕਰਨਾ, ਕੰਮ ਤਾਂ ਹੱਥਾਂ ਪੈਰਾਂ ਨਾਲ ਹੀ ਕਰਨਾ। ਆਪਣੇ ਹੱਥਾਂ ਤੇ ਪੈਰਾਂ ਦੇ ਨਾਲ ਕੰਮ ਸੁਧਾਰੋ, ਕ੍ਰਿਤ ਕਰੋ।
ਮਨ ਤੇ ਮੁਖ ਤੇ ਨਾਮ ਹੀ ਉਚਾਰੋ,
ਔਰ ਆਪਣੇ ਮਨ ਚੋਂ ਔਰ ਆਪਣੇ ਮੁਖ ਚੋਂ ਪਰਮੇਸ਼ਰ ਦਾ ਨਾਮ ਜਪੋ। हाथ पाओ से काम सब चीत निरंजन नाल। हथा पैरां नाल काम करो कृत करो और अपने चित नाल ते अपने मुख नाल जपदे रहो वाहिगुरु 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 वाहिगुरु। हथा पैरां नाल कृत करदे हिरदे विचों और मुख विचों नाम दा सिमरन करना नाम जपना है।
सने सने तन हंता त्यागन
और नाम जपदिया जपदिया सहजे सहजे एको दिन च नहीं होना ये काम, एक दिन च एक महीने च एक साल च नहीं होना, समा लगेगा। सहजे सहजे गुरमत दा मार्ग सहज मार्ग है, सहजे सहजे लगे रहो जपदे रहो जपदे रहो और जपद्या जपद्या सहजे सहजे अपनी तन हंता नू त्यागो कि मैं शरीर नहीं हां। अपने तन दी हंगता अपने शरीर दी हंगता नू त्यागना है। सिमरन करद्या साधना करद्या अपने इस शरीर तो वखरा होण दा यतन करना है।
उन उपदेश करत इम लागन
फिर कहंदे इस तरह सिखां नू उपदेश करदे हन, इस तरह गुरसिखा नू उपदेश करना है।
सब मैं रमियो एक प्रभ मेरा,
सारिया विच मेरा एक प्रभु रमिया होया, मेरा एक रमिया, सब मैं रमिया राम हमारा, सारिया विच मेरा राम रमिया होया, सारिया विच मेरा पार ब्रह्म परमेश्वर रमिया होया।
शत्रु मित्र यार ठाकर चेरा,
भावे कोई दुश्मन है ते भावे कोई मित्र है, भावे कोई ठाकुर मालक है ते भावे कोई उदा नौकर है, वो सारिया विच है। मालक विच मालक बनिया होया, नौकर विच नौकर बनिया होया, इस तरह सारिया दे विच ओही रमिया होया।
या ते राग द्वैख को त्यागो,
इस करके अपने अंदरों राग ते द्वैश नू त्यागो। फिर केदे नाल राग करना ते केदे नाल द्वैश करनी, जे सारिया विच ही ओही वरत रहा मेरा राम ही है सारिया विच, दुश्मन विच भी ओही है मित्र विच भी होई है। वैसे मित्र नाल राग हुंदा ते दुश्मन नाल द्वैश हुंदी है, पर जे कोई ना मित्र नजर आवे ते ना ही दुश्मन नजर आवे, सारिया विच परमात्मा ही नजर आवे ते फिर राग द्वैश किहदे नाल करनी है? फिर तो आपे ही राग द्वैश खत्म हो गई, फिर तो यह अवस्था बन गई ना को बैरी नहीं बेगाना, सगल संग हमको बनियाई, बिसर गई सब तात पराई, जब ते साध संगत मोहे पाई। फिर ता इस तरह की अवस्था बना लवे सिख, कह दे फिर किस नाल राग करना ते किस नाल द्वैश करनी।
नींद अविद्या तज कर जागो,
अविद्या दी नींदर है अविद्या, उस अविद्या दी नींदर नू त्यागना है, अविद्या दी नींदर नू त्याग के जागना है। जाग ले हो रे मना जाग ले हो, कहां गाफल सोया, इस तरह अपनी सुरत नू अपने हिरदे नू जगाउणा है।
गुर की गिरा विचार हो नीके,
सतगुरां दी अमृत बाणी है गुरदेव दी, उस पवित्र अमृत बाणी दी विचार करनी है, गुरबाणी नू विचारना है। डिठे मुक्त ना हो बई जिचर शब्द ना करी विचार, जदों तक असी गुरबाणी दी विचार नहीं करदे। खालसा जी, पढ़न दा अपना फल है, सुनन दा भी अपना फल है, गाउन दा भी अपना महात्म है फल है, पर विचारन दा वहा महात्म है, बड़ा श्रेष्ठ फल है। धन गुरु हर राय साहब सतमें पातशाह नू सिखां ने बेनती कीती, महाराज असी बाणी पढ़दे हां पर सानू कई वेरी बाणी दे अर्थ समझ नहीं आउंदे, ते महाराज की फिर सानू पढ़न दा कोई फायदा होवेगा लाभ होवेगा? वैसे तो असी यतन करदे आ विचारदे आ पर कई बेरी नहीं समझ आउंदी। सतगुरु गुरु हर राय साहब कहंदे दोपहर नू दसांगे, मीह पै के हटिया सी, धुप चढ़ी सी, सतगुरु घोड़े ते सवार होए चल पए, ਧੁੱਪ ਦੀਆਂ ਕਿਰਨਾਂ ਜ਼ਮੀਨ ਤੇ ਪੈ ਰਹੀਆਂ ਤੇ ਇੱਕ ਠੀਕਰੀਆਂ ਟੁੱਟਿਆ ਹੋਇਆ ਕੁੱਜਾ ਪਿਆ ਸੀ ਮਿੱਟੀ ਦਾ, ਉਹ ਚਮਕ ਰਹੀਆਂ। ਮਹਾਰਾਜ ਜੀ ਕਹਿੰਦੇ ਠੀਕਰੀਆਂ ਚੁੱਕ ਕੇ ਲਿਆਓ। ਸਿੱਖ ਲਿਆਏ ਤੇ ਮਹਾਰਾਜ ਜੀ ਕਹਿੰਦੇ ਤੁਹਾਡੇ ਸਵਾਲ ਦਾ ਜਵਾਬ ਹੈ। ਕਹਿੰਦੇ ਪਾਤਸ਼ਾਹ ਸਮਝੇ ਨਹੀਂ। ਗੁਰਦੇਵ ਕਹਿੰਦੇ ਵੇਖੋ ਭਾਈ, ਇਸ ਠੀਕਰੀਆਂ ਦੇ ਵਿੱਚ ਤੁਸੀਂ ਵੇਖ ਕੇ ਦੱਸ ਸਕਦੇ ਹੋ ਵੀ ਇਹ ਕੁੱਜਾ ਇਹਦੇ ਵਿੱਚ ਕੀ ਰੱਖਿਆ ਸੀ। ਕਹਿੰਦੇ ਮਹਾਰਾਜ ਜੀ, ਇਸ ਕੁੱਜੇ ਨੂੰ ਵੇਖ ਕੇ ਏਦਾਂ ਜਾਪਦਾ ਪਤਾ ਲੱਗ ਰਿਹਾ ਵੀ ਇਹਦੇ ਚ ਪਹਿਲਾਂ ਘਿਓ ਪਾਇਆ ਹੋਇਆ ਸੀ। ਮਹਾਰਾਜ ਕਹਿੰਦੇ ਤੁਹਾਨੂੰ ਕਿਵੇਂ ਪਤਾ ਘਿਓ? ਕਹਿੰਦੇ ਜੀ ਉਹਦਾ ਥੰਦਾ ਲੱਗਾ ਹੋਇਆ ਇਹਨਾਂ ਠੀਕਰੀਆਂ ਨੂੰ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਗੁਰਬਾਣੀ ਪੜ੍ਹੋ, ਸੁਣੋ, ਵਿਚਾਰੋ ਵੀ। ਪਰ ਜੇ ਨਹੀਂ ਵੀ ਵਿਚਾਰ, ਜੇ ਤੁਸੀਂ ਗੁਰਬਾਣੀ ਦੇ ਅਰਥ ਤੁਹਾਨੂੰ ਨਹੀਂ ਵੀ ਸਮਝ ਆਉਂਦੇ ਨਾ, ਫਿਰ ਵੀ ਗੁਰਬਾਣੀ ਦਾ ਅਸਰ ਜਿਹੜਾ ਹੈ ਉਹ ਤੁਹਾਡੇ ਮਨ ਤੇ ਤੁਹਾਡੀ ਸੁਰਤੀ ਤੇ ਬਣਿਆ ਰਹੇਗਾ। ਹਾਲਾਂਕਿ ਘਿਓ ਵਿੱਚੋਂ ਵਰਤ ਲਿਆ ਗਿਆ, ਪਰ ਉਹਦੀ ਥੰਧਾਈ ਹਾਲੇ ਵੀ ਇਸ ਭਾਂਡੇ ਵਿੱਚ ਹੈ, ਇਹਨਾਂ ਟੁੱਟੀਆਂ ਠੀਕਰੀਆਂ 'ਚ ਹੈ। ਗੁਰਬਾਣੀ ਤੁਸੀਂ ਪੜ੍ਹੋਗੇ, ਜੇ ਉਹਦੇ ਅਰਥਾਂ ਦਾ ਤੁਹਾਨੂੰ ਨਾ ਵੀ ਪਤਾ ਲੱਗੇ, ਪਰ ਉਹ ਗੁਰਬਾਣੀ ਦਾ ਜਿਹੜਾ ਪ੍ਰਭਾਵ ਹੈ ਉਹ ਤੁਹਾਡੇ ਮਨ ਤੇ ਬਣਿਆ ਰਹੇਗਾ, ਇੱਕ ਸਰੂਰ ਜਿਹਾ ਬਣਿਆ ਰਹੇਗਾ। ਫਿਰ ਗੁਰੂ ਹਰਿਰਾਏ ਸਾਹਿਬ ਨੇ ਵੀ ਬਚਨ ਕੀਤੇ, ਕਹਿੰਦੇ ਜੇ ਤੁਸੀਂ ਅਰਥਾਂ ਦੇ ਨਾਲ ਵਿਚਾਰ ਕੇ ਪੜ੍ਹੋਗੇ ਤੇ ਫਿਰ ਤੁਹਾਨੂੰ ਜੀਵਨ ਮੁਕਤ ਅਵਸਥਾ ਦੀ ਪ੍ਰਾਪਤੀ ਹੋ ਜਾਵੇਗੀ। ਜੇ ਵਿਚਾਰ ਕੇ ਪੜ੍ਹੋਗੇ ਤਾਂ ਜੀਵਨ ਮੁਕਤੀ ਅਵਸਥਾ ਦੀ ਪ੍ਰਾਪਤੀ ਹੋ ਜਾਏਗੀ। ਇਸੇ ਕਰਕੇ ਸਤਿਗੁਰੂ ਜੀ ਨੇ ਵੀ ਇਹ ਬਚਨ ਕਹੇ ਨੇ, ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੀ ਵਿਚਾਰ, ਉਦੋਂ ਤੱਕ ਮੁਕਤੀ ਨਹੀਂ ਹੋ ਸਕਦੀ ਜਦੋਂ ਤੱਕ ਅਸੀਂ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ। ਇਸ ਕਰਕੇ ਗੁਰਬਾਣੀ ਵਿਚਾਰਨੀ ਵੀ ਚਾਹੀਦੀ ਹੈ। ਗੁਰਬਾਣੀ ਕੀ ਕਹਿ ਰਹੀ ਹੈ? ਜੇ ਤੁਸੀਂ ਜਪਜੀ ਸਾਹਿਬ ਦਾ ਪਾਠ ਕਰ ਰਹੇ ਹੋ ਤੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਇੱਕ ਇੱਕ ਪੰਗਤੀ ਨੂੰ ਚੰਗੀ ਤਰ੍ਹਾਂ ਰਸ ਲੈ ਕੇ ਪੜ੍ਹੋ। ਕੀ ਕਹਿ ਰਹੇ ਨੇ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ? ਮਹਾਰਾਜ ਕਿਸ ਤਰ੍ਹਾਂ ਬਚਨ ਕਰ ਰਹੇ ਨੇ? ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ। ਇਹ ਪੰਗਤੀਆਂ ਪੜ੍ਹਨੀਆਂ ਨੇ, ਫਿਰ ਇਹਨਾਂ ਦੇ ਅਰਥ ਸਮਝਣੇ ਨੇ, ਵਿਚਾਰ ਕਰਨੀ ਹੈ ਕੀ ਕਹਿ ਰਹੇ ਨੇ ਜਗਤ ਗੁਰੂ ਪਾਤਸ਼ਾਹ ਜੀ। ਜਦੋਂ ਵਿਚਾਰ ਕਰੋਗੇ ਫਿਰ ਹੋਰ ਰਸ ਬਣ ਜਾਏਗਾ, ਫਿਰ ਹੋਰ ਆਨੰਦ ਆਵੇਗਾ, ਮਨ ਦੀ ਸੁਰਤੀ ਦੀ ਇਕਾਗਰਤਾ ਹੋਰ ਜ਼ਿਆਦਾ ਬਣੇਗੀ ਜੇ ਨਾਲ ਨਾਲ ਅਰਥ ਵਿਚਾਰਾਂਗੇ। ਇਸ ਕਰਕੇ ਭਾਈ ਦਇਆ ਸਿੰਘ ਜੀ ਕਹਿੰਦੇ ਗੁਰ ਕੀ ਗਿਰਾ ਵਿਚਾਰੋ ਨੀਕੇ। ਗੁਰੂ ਕੀ ਬਾਣੀ ਨੂੰ ਭਲੀ ਪ੍ਰਕਾਰ ਨਾਲ ਵਿਚਾਰਨਾ ਹੈ।
ਜਿਸ ਤੇ ਭਲੇ ਹੋਤ ਇਸ ਜੀ ਕੇ,
ਜਿਸ ਨਾਲ ਇਸ ਜੀਵ ਦਾ ਭਲਾ ਹੁੰਦਾ, ਜਿਸ ਨਾਲ ਇਸ ਜੀਵ ਦਾ ਕਲਿਆਣ ਹੁੰਦਾ।
ਕੀਰਤਨ ਕਰੋ ਪ੍ਰੇਮ ਕੋ ਸਿੰਚੇ,
ਫਿਰ ਕੀਰਤਨ ਕਰਨਾ ਹੈ ਗੁਰਬਾਣੀ ਦਾ। ਔਰ ਜਦੋਂ ਕੀਰਤਨ ਕਰਨਾ ਉਦੋਂ ਆਪਣੇ ਹਿਰਦੇ ਨੂੰ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਚ ਸਿੰਚ ਕੇ ਕੀਰਤਨ ਕਰਨਾ। ਇਸ ਤਰ੍ਹਾਂ ਕੀਰਤਨ ਕਰਨਾ, ਮਹਾਂਪੁਰਖ ਕੀਰਤਨ ਦੇ ਅਰਥ ਕਰਦੇ ਨੇ ਜਿੱਥੇ ਤਨ ਦੀ ਸੁੱਧ ਨਾ ਰਹੇ, ਜਿੱਥੇ ਤਨ ਦੀ ਸਰੀਰ ਦੀ ਵੀ ਸੁੱਧ ਨਾ ਰਹੇ ਔਰ ਪਰਮੇਸ਼ਰ ਵਿੱਚ ਸੁਰਤ ਖੁੱਭ ਜਾਏ, ਉਹਨੂੰ ਕੀਰਤਨ ਕਹਿੰਦੇ ਹਨ। ਵਾਹਿਗੁਰੂ ਦੀ ਕੀਰਤੀ ਕਰਦਿਆਂ ਤਨ ਭੁੱਲ ਜਾਏ ਉਹਨੂੰ ਕੀਰਤਨ ਕਹਿੰਦੇ ਹਨ। ਕਹਿੰਦੇ ਵਾਹਿਗੁਰੂ ਦੇ ਪ੍ਰੇਮ ਚ ਸਿੰਚ ਕੇ ਆਪਣੇ ਹਿਰਦੇ ਨੂੰ, ਆਪਣੀ ਸੁਰਤੀ ਨੂੰ ਫਿਰ ਨਿਰੰਕਾਰ ਦਾ ਕੀਰਤਨ ਕਰਨਾ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਦੇ ਬਾਨੀ, ਜਿਹਨਾਂ ਅਖੰਡ ਕੀਰਤਨ ਦੀ ਮਰਿਆਦਾ ਚਲਾਈ ਔਰ ਸਾਰੀ ਸਾਰੀ ਰਾਤ ਰਹਿਣ ਸਬਾਈ ਕੀਰਤਨ ਗਾਇਨ ਕਰਨ ਦੀ ਪ੍ਰਥਾ ਚਲਾਈ। ਕਹਿੰਦੇ ਜਦੋਂ ਭਾਈ ਸਾਹਿਬ ਕੀਰਤਨ ਕਰਿਆ ਕਰਦੇ ਸਨ ਤੇ ਕੀਰਤਨ ਕਰਦਿਆਂ ਭਾਈ ਰਣਧੀਰ ਸਿੰਘ ਜੀ ਦੀ ਸੁਰਤ ਕੀਰਤਨ ਵਿੱਚ ਇਹੋ ਜਿਹੀ ਖੁੱਭ ਜਾਇਆ ਕਰਦੀ ਸੀ ਕਿ 36-36 ਘੰਟੇ, ਕਈ ਵਾਰ 42-42 ਘੰਟੇ ਵੀ ਲਗਾਤਾਰ ਗੁਰਬਾਣੀ ਦਾ ਨਿਰੰਤਰ ਕੀਰਤਨ ਕਰਦੇ ਰਿਹਾ ਕਰਦੇ ਸਨ। ਕਿਹੜੇ ਵੇਲੇ 36 ਘੰਟੇ 42 ਘੰਟੇ ਬੀਤ ਗਏ ਨਹੀਂ ਸੀ ਪਤਾ ਲੱਗਦਾ। ਹਾਲੇ ਵੀ ਉਹ ਸਿੰਘ ਜਿਉਂਦੇ ਨੇ ਜਿਹੜਾ ਭਾਈ ਰਣਧੀਰ ਸਿੰਘ ਦੀ ਸੰਗਤ ਕੀਤੀ ਔਰ ਕੋਲ ਬਹਿ ਕੇ ਵੇਖਿਆ ਕਿ ਕਿਵੇਂ ਉਹ 36-36 ਘੰਟੇ ਕੀਰਤਨ ਕਰਿਆ ਕਰਦੇ ਸਨ। ਇਸ ਤਰ੍ਹਾਂ ਹੋਰ ਵੀ ਕਈ ਮਹਾਂਪੁਰਖ ਮਹਾਤਮਾ ਹੋਏ। ਬਾਬਾ ਆਤਮਾ ਸਿੰਘ ਜੀ ਪੰਜੋਖਰਾ ਸਾਹਿਬ ਹੁੰਦੇ ਸਨ, ਉਹ ਵੀ 36-36 ਘੰਟੇ ਲਗਾਤਾਰ ਨਿਰੰਤਰ ਕੀਰਤਨ ਕਰਿਆ ਕਰਦੇ ਸਨ, ਕਿਉਂਕਿ ਉੱਥੇ ਕੀਰਤਨ ਕਰਦਿਆਂ ਪ੍ਰੇਮ ਚ ਸੁਰਤ ਭਿੱਜ ਜਾਂਦੀ ਸੀ, ਔਰ ਸੁਰਤ ਇੱਕ ਐਸੇ ਅਕਹਿ ਰਸ ਵਿੱਚ ਜਾ ਸਮਾਉਂਦੀ ਸੀ ਜਿੱਥੇ ਜਾ ਕੇ ਮੁੜ ਕੇ ਵਾਪਸ ਪਰਤਣ ਨੂੰ ਚਿੱਤ ਨਹੀਂ ਸੀ ਕਰਦਾ, ਜਿੱਥੇ ਪਹੁੰਚ ਕੇ ਮੁੜ ਵਾਪਸ ਆਉਣ ਨੂੰ ਚਿੱਤ ਨਹੀਂ ਸੀ ਕਰਦਾ, ਐਸੇ ਅਕਹਿ ਰਸ ਵਿੱਚ ਸੁਰਤ ਦਾ ਸਮਾਈ ਹੋ ਜਾਇਆ ਕਰਦੀ ਸੀ। ਏਦਾਂ ਬੜੇ ਬੜੇ ਗੁਰਮੁਖ ਪਿਆਰੇ ਹੋਏ ਜਿਹੜੇ ਕੀਰਤਨ ਕਰਦੇ ਤੇ ਕੀਰਤਨ ਵਿੱਚ ਭੇਜੀ ਜਾਂਦੇ ਸਨ। ਕਹਿੰਦੇ ਭਾਈ ਜਦੋਂ ਕੀਰਤਨ ਕਰਨਾ ਹੈ, ਕੀਰਤਨ ਕਰੋ ਗੁਰਬਾਣੀ ਦਾ, ਔਰ ਕੀਰਤਨ ਕਰਦੇ ਆਪਣੇ ਹਿਰਦੇ ਨੂੰ ਪ੍ਰੇਮ ਦੇ ਵਿੱਚ ਸਿੰਚਣਾ ਹੈ।
ਲਖੋ ਸਕਲ ਗੁਣ ਪ੍ਰਭ ਕੇ ਬੀਚ,
ਜਾਣਨਾ ਕਿ ਸਾਰੇ ਗੁਣ ਉਸ ਪਰਮਾਤਮਾ ਦੇ ਵਿੱਚ ਨੇ, ਸਾਰੇ ਗੁਣ ਪਰਮੇਸ਼ਰ ਦੇ ਵਿੱਚ ਨੇ, ਨਿਰੰਕਾਰ ਦੇ ਵਿੱਚ ਨੇ, ਸਭ ਗੁਣ ਪਰਮੇਸ਼ਰ ਵਿੱਚ ਨੇ। ਔਗਣ ਸਭ ਅਸਾਹਾ, ਔਰ ਔਗਣ ਸਾਰੇ ਸਾਡੇ ਵਿੱਚ ਨੇ, ਅਸੀਂ ਔਗਣਾਂ ਦੇ ਭਰੇ ਹੋਏ, ਪਰਮੇਸ਼ਰ ਗੁਣਾਂ ਦਾ ਸਬੂਹ ਹੈ। ਏਦਾਂ ਆਪਣੇ ਹਿਰਦੇ ਵਿੱਚ ਲਖੋ ਜਾਣੋ।
ਆਦਿ ਸਰੀਰ ਪਦਾਰਥ ਸਾਰੇ,
ਸਾਰੇ ਪਦਾਰਥ, ਸਰੀਰ ਆਦਿਕ ਸਾਰੇ ਪਦਾਰਥ ਭਾਵ ਜਨਮ ਪਦਾਰਥ ਜਿਤਨੇ ਵੀ ਹਨ, ਪ੍ਰੇਮ ਪਦਾਰਥ, ਗਿਆਨ ਪਦਾਰਥ, ਨਾਮ ਪਦਾਰਥ, ਇਹ ਚਾਰ ਪ੍ਰਕਾਰ ਦੇ ਜਿਹੜੇ ਪਦਾਰਥ ਹਨ।
ਜਿਸ ਪ੍ਰਭ ਦੀ ਨੇ ਹਮੇ ਵਿਚਾਰੇ,
ਵਿਚਾਰ ਕਰੋ ਕਿ ਜਿਸ ਵਾਹਿਗੁਰੂ ਪਰਮੇਸ਼ਰ ਨੇ ਦਿੱਤੇ ਨੇ ਅਸੀਂ ਉਸੇ ਦੀ ਆਰਾਧਨਾ ਕਰਨੀ ਹੈ।
ਅਸ ਈਸ਼ਰ ਕਿਉਂ ਹਿਰਦੇ ਵਿਸਾਰੋ,
ਐਸਾ ਜਿਹੜਾ ਈਸ਼ਵਰ ਹੈ ਉਹਨੂੰ ਆਪਣੇ ਹਿਰਦੇ ਚੋਂ ਕਿਉਂ ਵਿਸਾਰੀਏ ਜਿਹਨੇ ਸਾਨੂੰ ਇਹ ਪਦਾਰਥ ਦਿੱਤੇ ਨੇ। ਜਨਮ ਪਦਾਰਥ ਹੈ, ਫਿਰ ਪ੍ਰੇਮ ਪਦਾਰਥ ਹੈ, ਫਿਰ ਗਿਆਨ ਪਦਾਰਥ ਹੈ, ਨਾਮ ਪਦਾਰਥ ਹੈ, ਇਹ ਚਾਰ ਪਦਾਰਥ ਮੰਨੇ ਜਾਂਦੇ ਨੇ। ਕਹਿੰਦੇ ਜਿਸ ਵਾਹਿਗੁਰੂ ਨੇ, ਜਿਸ ਈਸ਼ਵਰ ਨੇ ਸਾਨੂੰ ਇਹ ਪਦਾਰਥ ਦਿੱਤੇ ਨੇ, ਉਹ ਈਸ਼ਵਰ ਆਪਣੇ ਹਿਰਦੇ ਚੋਂ ਕਿਉਂ ਵਿਸਾਰੀਏ, ਉਹਨੂੰ ਕਿਉਂ ਆਪਣੇ ਹਿਰਦੇ ਚੋਂ ਵਿਸਾਰੀਏ, ਸੋ ਕਿਉਂ ਵਿਸਰੈ, ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੈ, ਜੇ ਜੀਵਨ ਜੀਆ ਉਹ ਵਾਹਿਗੁਰੂ ਪਰਮੇਸ਼ਰ ਸਾਡੇ ਹਿਰਦੇ ਚੋਂ ਕਿਉਂ ਵਿਸਰੇ।
ਨਿਸਬਾਸਰ ਮਨ ਜੀ ਸੰਭਾਰੋ,
ਰਾਤ ਦਿਨ ਆਪਣੇ ਮਨ ਕਰਕੇ, ਆਪਣੀ ਰਸਨਾ ਕਰਕੇ ਪਰਮੇਸ਼ਰ ਨੂੰ ਸੰਭਾਲਣਾ, ਮਨ ਕਰਕੇ, ਔਰ ਜੀਹੀ ਕਹਿੰਦੇ ਨੇ ਰਸਨਾ ਨੂੰ, ਰਸਨਾ ਨਾਲ ਵੀ ਆਪਣੇ ਪਰਮੇਸ਼ਰ ਦੇ ਪਾਵਨ ਨਾਮ ਨੂੰ, ਰਸਨਾ ਨਾਲ ਵੀ ਜਪਣਾ, ਰਸਨਾ ਨਾਲ ਵੀ ਧਿਆਉਣਾ ਹੈ।
ਸ੍ਰੀ ਗੁਰ ਗ੍ਰੰਥ ਸਾਹਿਬ ਕੇ ਮਾਏ,
ਇਹ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਅੰਦਰ
ਭਗਤ ਉਪਦੇਸ਼ ਅਧਿਕ ਅਧਿਕਾਏ,
ਭਗਤੀ ਦਾ ਉਪਦੇਸ਼ ਅਧਿਕ ਤੋਂ ਅਧਿਕ ਹੈ, ਵੱਧ ਤੋਂ ਵੱਧ ਭਗਤੀ ਦਾ ਉਪਦੇਸ਼ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਚ। ਸਤਿਗੁਰੂ ਜੀ ਨੇ ਬਾਰ ਬਾਰ ਭਗਤੀ ਦੇ ਪ੍ਰਕਰਨ ਦੀ ਗੱਲ ਕੀਤੀ ਹੈ, ਭਗਤੀ ਭਾਵਨਾ ਦੀ ਗੱਲ ਕੀਤੀ ਕਿ ਭਾਈ ਪਰਮੇਸ਼ਰ ਦੀ ਭਗਤੀ ਕਰੋ, ਨਿਰੰਕਾਰ ਦੀ ਭਗਤੀ ਕਰੋ। ਇਸ ਗੱਲ ਤੇ ਸਤਿਗੁਰਾਂ ਨੇ ਬਾਰ ਬਾਰ ਜ਼ੋਰ ਦਿੱਤਾ ਹੈ, ਭਗਤੀ ਦਾ ਉਪਦੇਸ਼ ਦਿੱਤਾ ਹੈ।
ਇੱਕ ਤੋਂ ਸਤ ਨਾਮ ਕੋ ਸਿਮਰਨ,
ਇੱਕ ਤਾਂ ਸੱਚੇ ਨਾਮ ਦਾ ਸਿਮਰਨ ਕਰਨਾ ਆਪਣੀ ਰਸਨਾ ਨਾਲ, ਵਾਹਿਗੁਰੂ 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 ਆਪਣੀ ਰਸਨਾ ਨਾਲ ਜਪਣਾ ਹੈ।
ਲਿਵ ਲਗਾਏ ਨੈ ਤਿਆਗੇ ਨਿਸ ਦਿਨ,
ਆਪਣੀ ਲਿਵ ਲਗਾ ਕੇ ਰੱਖਣਾ ਹੈ, ਔਰ ਨਿਸ ਦਿਨ ਰਾਤ ਦਿਨ ਇਸ ਸਿਮਰਨ ਦੇ ਵਿੱਚ ਸੁਰਤ ਜੋੜ ਕੇ ਰੱਖਣੀ ਹੈ, ਇਹਦਾ ਤਿਆਗ ਨਹੀਂ ਕਰਨਾ।
ਦੁਤੀਏ ਭਾਣਾ ਪ੍ਰਭ ਕੋ ਮਾਨੇ,
ਇੱਕ ਤਾਂ ਹੋ ਗਿਆ ਸਿਮਰਨ ਕਰਨਾ, ਦੂਜਾ ਕੰਮ ਕੀ ਕਰਨਾ, ਕਹਿੰਦੇ ਭਾਣਾ ਮੰਨਣਾ। ਇੱਕ ਤਾਂ ਹੋ ਗਿਆ ਸਿਮਰਨ ਕਰਨਾ, ਦੂਜਾ ਭਾਣਾ ਮੰਨਣਾ ਵਾਹਿਗੁਰੂ ਦਾ, ਜੋ ਹੋ ਰਿਹਾ ਉਹਦੇ ਹੁਕਮ ਚ ਹੋ ਰਿਹਾ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਇਹ ਪੰਕਤੀ ਕੱਲੀ ਪੜਿਆ ਨਾ ਕਰੀਏ, ਇਹਦਾ ਅਸਰ ਵੀ ਸਾਡੇ ਹਿਰਦੇ ਚ ਹੋਣਾ ਚਾਹੀਦਾ। ਜੋ ਹੋ ਰਿਹਾ ਹੁਕਮ ਅੰਦਰ ਹੀ ਵਰਤ ਰਿਹਾ, ਪਰਮੇਸ਼ਰ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ। ਭਾਣਾ ਮੰਨਣ ਦੀ ਬਿਰਤੀ ਜਿਹੜੀ ਹੈ ਉਹ ਆਪਣੇ ਹਿਰਦੇ ਚ ਰੱਖਣੀ ਹੈ।
ਪ੍ਰਭ ਕ੍ਰਿਤ ਤੇ ਔਰ ਹਰਖ ਸੋਠਾ ਨੇ।
ਪਰਮੇਸ਼ਰ ਦੀ ਕ੍ਰਿਤ ਜਾਣ ਕੇ ਉਹਦੇ ਪ੍ਰਤੀ ਆਪਣੇ ਮਨ ਚ ਖੁਸ਼ੀ ਰੱਖਣੀ ਹੈ, ਆਪਣੇ ਮਨ ਚ ਹਰਖ ਰੱਖਣਾ ਕਿ ਵਾਹਿਗੁਰੂ ਦਾ ਹੁਕਮ ਵਰਤਿਆ ਹੈ।
ਤ੍ਰਿਤੀਏ ਤਨ ਹੰਤਾ ਕੋ ਤਿਆਗੇ।
ਤੀਜਾ ਕੰਮ ਕਰਨਾ ਸਰੀਰ ਦੀ ਹੰਗਤਾ ਤਿਆਗਣੀ। ਪਹਿਲੇ ਨੰਬਰ ਤੇ ਆ ਸਿਮਰਨ ਕਰਨਾ, ਦੂਜਾ ਭਾਣਾ ਮੰਨਣਾ, ਤੇ ਤੀਜਾ ਕੰਮ ਹੈ ਸਰੀਰ ਦੀ ਹੰਗਤਾ ਤਿਆਗਣੀ ਹੈ। ਤਨ ਹੰਤਾ ਕੋ ਤਿਆਗਣ, ਸਰੀਰ ਦੀ ਹੰਗਤਾ ਤੋਂ ਉੱਪਰ ਉੱਠਣਾ। ਜਦੋਂ ਸਿਮਰਨ ਕਰਾਂਗੇ ਨਾ, ਸਿਮਰਨ ਕਰਦਿਆਂ ਕਰਦਿਆਂ ਖਾਲਸਾ ਜੀ ਸਰੀਰ ਤੋਂ ਉੱਪਰ ਉੱਠਣ ਦੀ ਅਵਸਥਾ ਬਣਦੀ ਹੈ। ਸਰੀਰ ਦੀ ਅਵਸਥਾ ਸਰੀਰ ਤੋਂ ਉੱਪਰ ਉੱਠਣ ਦੀ ਅਵਸਥਾ ਬਣ ਜਾਂਦੀ ਹੈ। ਸਿਮਰਨ ਕਰਦਿਆਂ ਕਰਦਿਆਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਮੈਂ ਸਰੀਰ ਨਹੀਂ ਹਾਂ, ਮੈਂ ਤਨ ਨਹੀਂ ਹਾਂ, ਮੈਂ ਰਾਮ ਦੀ ਅੰਸ਼ ਹਾਂ, ਪ੍ਰਭੂ ਦੀ ਅੰਸ਼ ਹਾਂ। ਜਦੋਂ ਸਿਮਰਨ ਪਰਪੱਕ ਹੋ ਜਾਂਦਾ ਫਿਰ ਸਰੀਰ ਦੀ ਸਿਮਰਤੀ ਭੁੱਲੀ ਜਾਂਦੀ ਹੈ, ਫਿਰ ਤਨ ਹੰਤਾ ਵਿਸਰੀ ਜਾਂਦੀ। ਇਸ ਕਰਕੇ ਸਿਮਰਨ ਪਹਿਲਾਂ ਜ਼ਰੂਰੀ ਹੈ, ਸਿਮਰਨ ਤੋਂ ਬਿਨਾਂ ਤਨ ਹੰਤਾ ਨਹੀਂ ਤਿਆਗੀ ਜਾਂਦੀ। ਸੁਣਨ ਵਿੱਚ ਆਉਂਦਾ ਹੈ ਕਈ ਮਹਾਂਪੁਰਖ ਸਿਮਰਨ ਕਰਦਿਆਂ ਕਰਦਿਆਂ ਜ਼ਮੀਨ ਤੋਂ ਉੱਪਰ ਉੱਠ ਜਾਂਦੇ ਹਨ, ਕਿ ਬੈਠੇ ਧਰਤੀ ਤੇ, ਧਰਤੀ ਤੇ ਬੈਠਿਆਂ ਬੈਠਿਆਂ ਉੱਪਰ ਉੱਠਣਾ ਸ਼ੁਰੂ ਹੋ ਜਾਂਦੇ ਹਨ। ਉਹਦਾ ਕਾਰਨ ਇਹੀ ਹੈ ਕਿ ਉਹ ਸਰੀਰ ਰੂਪ ਨਹੀਂ ਰਹਿੰਦੇ, ਉਹ ਪੰਜਾਂ ਤੱਤਾਂ ਦੇ ਭਾਵ ਸਮਝ ਕੇ ਉਹਨਾਂ ਵਿੱਚ ਵਲੀਨ ਹੋ ਜਾਂਦੇ ਹਨ। ਸਰੀਰ ਉਹਨਾਂ ਦਾ ਪੰਜਾਂ ਤੱਤਾਂ ਦਾ ਬਣਿਆ, ਪੰਜਾਂ ਤੱਤਾਂ ਦੇ ਰੂਪ ਵਿੱਚ ਮਿਲ ਕੇ ਪੰਜ ਤੱਤ ਰੂਪ ਹੋ ਜਾਂਦਾ ਹੈ। ਉਹ ਆਪ ਉਹ ਆਤਮਾ ਸਵਰੂਪ ਵਿੱਚ ਮਿਲ ਕੇ ਆਤਮ ਸਵਰੂਪ ਹੋ ਜਾਂਦੇ ਨੇ ਸਿਮਰਨ ਸਾਧਨਾ ਕਰਦਿਆਂ ਕਰਦਿਆਂ। ਸੋ ਇਸ ਪ੍ਰਕਾਰ ਨਾਲ ਕਹਿੰਦੇ ਤਨ ਹੰਤਾ ਜਿਹੜੀ ਹੈ ਇਹ ਆਪਣੇ ਹਿਰਦੇ ਚੋਂ ਤਿਆਗਣੀ ਹੈ।
ਤਜ ਕੂਰੇ ਸੱਚ ਪਾਰੇ ਅਨੁਰਾਗੇ।
ਝੂਠ ਦਾ ਤਿਆਗ ਕਰਕੇ ਸੱਚ ਦੇ ਨਾਲ ਅਨੁਰਾਗ ਕਰਨਾ, ਝੂਠ ਤਿਆਗਣਾ ਔਰ ਸੱਚ ਧਾਰਨ ਕਰਨਾ। ਬੋਲੀਐ ਸੱਚ ਧਰਮ, ਹਮੇਸ਼ਾ ਸੱਚ ਬੋਲਣਾ ਰਸਨਾ ਤੋਂ ਔਰ ਕੂੜ ਦਾ ਤਿਆਗ ਕਰਨਾ ਹੈ।
ਇਨ ਤੀਨੋ ਮੈਂ ਪਰਪੱਕ ਹੋਏ, ਬ੍ਰਹਮ ਗਿਆਨ ਅਧਿਕਾਰੀ ਸੋਏ।
ਖਾਲਸਾ ਜੀ, ਜਿਹੜਾ ਇਹਨਾਂ ਤਿੰਨਾਂ ਚ ਪਰਪੱਕ ਹੋ ਜਾਂਦਾ ਹੈ, ਜਿਹੜਾ ਇਹਨਾਂ ਤਿੰਨਾਂ ਚ ਪਰਪੱਕ ਹੋ ਜਾਂਦਾ ਨਾ, ਸਿਮਰਨ ਕਰਨਾ, ਭਾਣਾ ਮੰਨਣਾ ਤੇ ਤਨ ਹੰਤਾ ਤਿਆਗਣੀ, ਜਿਨ੍ਹਾਂ ਦੇ ਅੰਦਰ ਇਹ ਤਿੰਨੇ ਚੀਜ਼ਾਂ ਪੱਕੀਆਂ ਹੋ ਗਈਆਂ, ਉਹ ਫਿਰ ਗੁਰੂ ਖਾਲਸਾ ਜੀ ਬ੍ਰਹਮ ਗਿਆਨ ਦਾ ਅਧਿਕਾਰੀ ਹੋ ਜਾਂਦਾ, ਫਿਰ ਉਹਨੂੰ ਬ੍ਰਹਮ ਗਿਆਨ ਦਿੱਤਾ ਜਾ ਸਕਦਾ ਹੈ, ਫਿਰ ਉਹ ਬ੍ਰਹਮ ਗਿਆਨ ਦਾ ਅਧਿਕਾਰੀ ਬਣ ਜਾਂਦਾ ਹੈ।
ਹੋਰੇ ਚਤੁਸ਼ਟੇ ਸਾਧਨ ਹਿਰਦੇ।
ਚਾਰ ਸਾਧਨ ਜਿਹੜੇ ਨੇ ਉਹ ਹਿਰਦੇ ਚ ਫੁਰਾਉਂਦੇ ਨੇ ਫਿਰ ਆਪੇ ਹੀ। ਚਾਰ ਸਾਧਨ ਪਿੱਛੇ ਦੱਸੇ ਸੀ ਨਾ, ਵੈਰਾਗ, ਵਿਵੇਕ, ਖੱਟ ਸੰਪਤੀ ਤੇ ਮਮੋਕਸ਼ੂ। ਫਿਰ ਇਹ ਚਾਰ ਸਾਧਨ ਆਪੇ ਹੀ ਫੁਰਾਉਂਦੇ ਨੇ ਅੰਦਰ। ਜੇ ਆਹ ਤਿੰਨ ਚੀਜ਼ਾਂ ਹੋਣ ਨਾ ਜਿਹੜੀਆਂ ਉੱਪਰ ਦੱਸੀਆਂ ਨੇ, ਫਿਰ ਇਹ ਚਾਰੇ ਸਾਧਨ ਵੀ ਹਿਰਦੇ ਚ ਆਪੇ ਹੀ ਫੁਰਾਉਂਦੇ ਹਨ।
ਲਖੇ ਉਚਿਤ ਉਪਦੇਸ਼ਨ ਤਦੇ।
ਗੁਰੂ ਜੀ ਜਦੋਂ ਆਪਣੇ ਸਿੱਖ ਨੂੰ ਇਹਨਾਂ ਚਾਰਾਂ ਸਾਧਨਾਂ ਦੇ ਸਹਿਤ ਵੇਖਦੇ ਨੇ, ਫਿਰ ਸਤਿਗੁਰੂ ਜੀ ਗਿਆਨ ਦਾ ਉਪਦੇਸ਼ ਦਿੰਦੇ ਨੇ, ਫਿਰ ਸਤਿਗੁਰੂ ਜੀ ਉਪਦੇਸ਼ ਦਾ ਅਧਿਕਾਰੀ ਜਾਣ ਕੇ ਉਪਦੇਸ਼ ਦਿੰਦੇ ਹਨ।
ਸ਼ਰਨ ਪਰਿਓ ਸਿੱਖ ਕੋ ਪਹਿਚਾਨ।
ਆਪਣੀ ਸ਼ਰਨ ਵਿੱਚ ਪਿਆ ਹੋਇਆ ਸਿੱਖ ਨੂੰ ਪਹਿਚਾਨ ਕੇ।
ਪਰੇ ਕੁਬੰਧਨ ਕਰੇ ਪ੍ਰਹਾਨ।
ਜਿਹੜੇ ਕੁਬੰਧਨ ਪਏ ਹੁੰਦੇ ਨੇ ਸਿੱਖ ਨੂੰ, ਉਹਨਾਂ ਕੁਬੰਧਨਾਂ ਦਾ ਫਿਰ ਸਤਿਗੁਰੂ ਜੀ ਪ੍ਰਹਾਨ ਨਾਸ ਕਰ ਦਿੰਦੇ ਹਨ, ਸਾਰੇ ਜਨਮ ਮਰਨ ਦੇ ਖੋਟੇ ਬੰਧਨਾਂ ਨੂੰ ਦੂਰ ਕਰ ਦਿੰਦੇ ਹਨ।
ਅਸ ਦਸ ਗੁਰ ਸਾਚੇ ਪਾਤਸ਼ਾਹ, ਸਿਮਰੋ ਵਾਹਿਗੁਰੂ ਗੁਰਵਾਹ।
ਕਹਿੰਦੇ ਐਸੇ ਨੇ ਸਾਡੇ ਦਸ ਗੁਰੂ ਪਾਤਸ਼ਾਹ, ਇਹੋ ਜਿਹੇ ਨੇ ਸਾਡੇ ਸਤਿਗੁਰੂ ਜਿਹੜੇ ਐਸਾ ਗਿਆਨ ਦੇ ਕੇ ਸਾਡੇ ਬੰਧਨ ਕੱਟਣ ਵਾਲੇ ਨੇ। ਕਹਿੰਦੇ ਐਸੇ 10 ਪਾਤਸ਼ਾਹਾਂ ਨੂੰ ਸਦਾ ਵਾਸਤੇ ਸਿਮਰੋ ਕੀ ਕਹਿ ਕੇ ਹੇ ਗੁਰੂ ਤੂੰ ਵਾਹ ਹੈ ਵਾਹਿਗੁਰੂ 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 ਕਹਿ ਕੇ ਸਦਾ ਵਾਸਤੇ ਸਿਮਰੋ ਭਾਈ ਦਇਆ ਸਿੰਘ ਜੀ ਨੇ 10 ਗੁਰੂ ਸਾਹਿਬਾਂ ਨੂੰ ਐਸਾ ਮੋਖਦਾਤਾ ਗੁਰੂ ਕਿਹਾ ਹੈ।
ਗਰੀਬਨਵਾਜ ਸਾਹਿਬ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।